ਵਾਰ 28 ਤੇ ਪੌੜੀ 12। ਗੁਰਸਿੱਖਾਂ ਦਾ ਜੀਵਨ ਵੀ ਪਰਉਪਕਾਰੀ ਹੈ। ਕਿਸ ਤਰ੍ਹਾਂ ਪਰਉਪਕਾਰ ਕਰਦੇ ਨੇ? ਪਾਵਨ ਬਚਨ ਫੁਰਮਾਨ ਕਰਦੇ ਨੇ, ਫਲ ਦੇ ਵੱਟ ਵਗਾਇਆ ਤੱਛਣ ਹਾਰੈ ਤਾਰ ਤਰਨ ਦਾ, ਤੱਛੇ ਪੁੱਤ ਨਾ ਡੋਬਈ ਪੁੱਤ ਵੈਰ ਜਲ ਜੀ ਨਾ ਤਰੰਦਾ, ਵਰਸੈ ਹੋਏ ਸਹੰਸ ਧਾਰ ਮੇਲ ਗੇਲ ਜਲ ਨੀਵਾਨ ਚਲੰਦਾ, ਡੋਬੈ ਡੱਬੈ ਅਗਰ ਨੂੰ ਆਪ ਛੱਡ ਪੁੱਤ ਪੈਜ ਰਖੰਦਾ, ਤਰ ਡੁੱਬੈ ਡੁੱਬਾ ਤਰੈ ਜਿਣ ਹਾਰੈ ਹਾਰੈ ਸੋ ਜਣੰਦਾ, ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀਸ ਨਵੰਦਾ, ਆਪੋ ਕਿਸੇ ਨਾ ਜਾਣੈ ਮੰਦਾ, ਆਪੋ ਕਿਸੇ ਨਾ ਜਾਣੇ ਮੰਦਾ। ਦਰਖਤ ਦੀ ਦਲੀਲ ਦੇ ਕੇ, ਰੁੱਖ ਦੀ ਦਲੀਲ ਦੇ ਕੇ ਸਮਝਾਉਂਦੇ, ਕਹਿਣ ਲੱਗੇ ਜਿਵੇਂ ਰੁੱਖ ਨੂੰ ਕੋਈ ਵੱਟੇ ਵੀ ਮਾਰਦਾ ਨਾ, ਜਿਹੜਾ ਫਲਦਾਰ ਰੁੱਖ ਹੈ, ਅੰਬ ਲੱਗੇ ਆ ਕਿਸੇ ਰੁੱਖ ਨੂੰ, ਸੰਤਰੇ ਲੱਗੇ, ਜਦੋਂ ਲੋਕ ਉਹਨੂੰ ਵੱਟੇ ਵੀ ਮਾਰਦੇ ਤੇ ਅੱਗਿਓਂ ਮਿੱਠੇ ਫਲ ਦਿੰਦੇ ਖਾਣ ਵਾਸਤੇ, ਜਿਹੜੇ ਰੁੱਖ ਨੇ। ਪੱਥਰ ਮਾਰਨ ਵਾਲਿਆਂ ਦਾ ਵੀ ਭਲਾ ਕਰਦੇ ਨੇ। ਜਿਹੜਾ ਬੰਦਾ ਦਰਖਤ ਨੂੰ ਕੱਟਣ ਵਾਸਤੇ ਆਉਂਦਾ ਤੇ ਕੱਟ ਕੇ ਵੱਢ ਕੇ ਲੈ ਜਾਂਦੇ ਆ, ਫਿਰ ਉਹਨੂੰ ਮਸ਼ੀਨਾਂ ਦੇ ਵਿੱਚ ਪਾ ਕੇ ਰੰਦਦੇ ਆ, ਫੱਟੇ ਬਣਾਉਂਦੇ ਉਹਦੇ, ਉਹਨਾਂ ਫੱਟਿਆਂ ਤੋਂ ਫਿਰ ਬੇੜੀ ਤਿਆਰ ਹੁੰਦੀ ਹੈ। ਕੋਈ ਉਹ ਬੇੜੀ ਫਿਰ ਜਦੋਂ ਪਾਣੀ ਦੇ ਉੱਤੇ ਤਰਦੀ ਹੈ ਤੇ ਸਾਧ ਸੰਗਤ, ਜਿਹੜਾ ਬੰਦਾ ਉਹ ਰੁੱਖ ਵੱਢ ਕੇ ਲਿਆਇਆ ਸੀ ਨਾ, ਕਦੇ ਬੇੜੀ ਨੇ ਇਹ ਨਹੀਂ ਆਖਿਆ ਵੀ ਮੈਂ ਤੈਨੂੰ ਪਾਰ ਨਹੀਂ ਲੈ ਕੇ ਜਾਣਾ, ਤੂੰ ਮੈਨੂੰ ਵੱਢਿਆ ਸੀ ਕੱਟਿਆ ਸੀ ਤੂੰ ਮੇਰੇ ਟੁਕੜੇ ਕੀਤੇ ਸੀ, ਕਦੇ ਬੇੜੀ ਨੇ ਇਹ ਨਹੀਂ ਆਖਿਆ। ਤੇ ਜਿਹੜਾ ਪਾਣੀ ਹੈ, ਜਦੋਂ ਪਾਣੀ ਨੂੰ ਪੁੱਛਦੇ ਹਾਂ ਕਿ ਦਰਿਆ ਦੇ ਪਾਣੀਆਂ ਕਿ ਤੇਰੇ ਵਿੱਚ ਛੋਟਾ ਜਿਹਾ ਕਿੱਲ ਸੁੱਟੀਏ, ਮੇਖ ਸੁੱਟੀਏ, ਲੋਹੇ ਦੀ ਕੋਈ ਚੀਜ਼ ਪੱਥਰ ਸੁੱਟੀਏ, ਡੋਬ ਦੇਣਾ, ਏਡੀ ਵੱਡੀ ਬੇੜੀ ਨੂੰ ਕਿਉਂ ਤਾਰਦਾ ਪਿਆ, ਇਹਨੂੰ ਨਹੀਂ ਡੋਬਦਾ? ਤੇ ਅੱਗਿਓਂ ਪਾਣੀ ਜਵਾਬ ਦਿੰਦਾ, ਉਹ ਕਹਿੰਦਾ ਇਹ ਜਿਹੜੀ ਬੇੜੀ ਹੈ ਨਾ, ਇਹ ਕਦੇ ਰੁੱਖ ਸੀ, ਦਰਖਤ ਸੀ, ਤੇ ਮੈਂ ਇਹਨੂੰ ਪੁੱਤਾਂ ਦੀ ਤਰ੍ਹਾਂ ਪਾਲਿਆ, ਤੇ ਜਿਸ ਨੂੰ ਆਪਣੇ ਹੱਥੀਂ ਪਾਲਿਆ ਹੋਵੇ ਉਹਨੂੰ ਡੋਬਿਆ ਨਹੀਂ ਜਾਂਦਾ, ਇਸ ਲਈ ਇਹਨੂੰ ਤਰਦਾ ਰੱਖਿਆ। ਉਸ ਤਰ੍ਹਾਂ ਮੈਂ ਲੋਹਾ ਡੋਬ ਦਿੰਦਾ ਹਾਂ, ਪਰ ਇਸ ਬੇੜੀ ਦੇ ਵਿੱਚ ਵੀ ਲੋਹਾ ਰੱਖਿਆ ਹੋਵੇ ਜਾਂ ਇਸ ਬੇੜੀ ਦੇ ਵਿੱਚ ਵੀ ਲੋਹੇ ਦੇ ਕਿੱਲ ਤੇ ਲੋਹੇ ਦੀਆਂ ਪੱਤੀਆਂ ਲੱਗੀਆਂ, ਇਸ ਲੋਹੇ ਨੇ ਇਹ ਲੱਕੜ ਦੀ ਸੰਗਤ ਕਰ ਲਈ ਆ, ਇਸ ਕਰਕੇ ਹੁਣ ਮੈਂ ਇਹਨੂੰ ਵੀ ਨਹੀਂ ਡੋਬ ਸਕਦਾ। ਜਿਹੜੇ ਗੁਰਸਿੱਖਾਂ ਦੀ ਸੰਗਤ ਵਿੱਚ ਵੀ ਆ ਜਾਂਦੇ ਸਾਧ ਸੰਗਤ, ਉਹ ਸੰਗਤ ਵਿੱਚ ਆਉਣ ਵਾਲਿਆਂ ਨੂੰ ਵੀ ਭਾਵ ਸਾਗਰ ਵਿੱਚ ਮੇਰਾ ਮਾਲਕ ਨਹੀਂ ਡੁੱਬਣ ਦਿੰਦਾ। ਇੱਕ ਲੱਕੜ ਹੈ ਸਾਧ ਸੰਗਤ, ਉਹ ਲੱਕੜ ਅਗਰ ਦੀ ਹੈ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ। ਇਹ ਜਿਹੜੀ ਅਗਰ ਦੀ ਲੱਕੜ ਹੈ, ਬੜੀ ਖੁਸ਼ਬੋਦਾਰ ਹੁੰਦੀ, ਸੁਗੰਧੀ ਆਉਂਦੀ ਇਹਦੇ ਚ। ਇਹ ਇੰਡੀਆ ਦੇ ਵਿੱਚ ਆਮ ਤੌਰ ਤੇ ਆਸਾਮ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਜਿਹੜੀ ਅਗਰ ਦੀ ਲੱਕੜ ਹੈ ਉਹਨੂੰ ਪਾਣੀ ਦੇ ਵਿੱਚ ਸੁੱਟੋਗੇ ਤੇ ਉਹ ਡੁੱਬ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਮੈਂ ਪਾਣੀ ਨੂੰ ਪੁੱਛਿਆ ਭਈ ਬਾਕੀ ਰੁੱਖ ਦਰਖਤ ਤੇ ਤੂੰ ਪਾਲੇ ਆ ਤੇ ਤਾਂ ਕਰਕੇ ਉਹਨਾਂ ਨੂੰ ਪੁੱਤ ਦੀ ਤਰ੍ਹਾਂ ਪਾਲਿਆ ਤੇ ਤੂੰ ਡੋਬਦਾ ਨਹੀਂ ਗਾ, ਪਰ ਅਗਰ ਦੀ ਲੱਕੜ ਤੇਰੇ ਵਿੱਚ ਸੁੱਟੀ ਹੈ ਤੇ ਤੂੰ ਡੋਬ ਦੇਣਾ, ਪਾਲਿਆ ਤੇ ਉਸਨੂੰ ਵੀ ਆ, ਤੂੰ ਉਹਨੂੰ ਕਿਉਂ ਡੋਬਦਾ? ਕਹਿਣ ਲੱਗੇ ਫਿਰ ਪਾਣੀ ਕਹਿੰਦਾ ਉੱਥੇ ਵੀ ਮੈਂ ਆਪਣਾ ਬਿਰਦ ਪਾਲਦਾ, ਸੁਭਾਅ ਦੀ ਲੱਜ ਰੱਖਦਾ। ਪੁੱਛਿਆ ਕਿਉਂ? ਕਹਿੰਦੇ ਜਿਹੜੀ ਅਗਰ ਦੀ ਅਸਲੀ ਲੱਕੜ ਹੋਵੇ ਨਾ ਜੇ, ਤੇ ਉਹ ਡੁੱਬ ਜਾਂਦੀ ਹੈ। ਕਹਿੰਦੇ ਉਹਨੂੰ ਇਸ ਕਰਕੇ ਡੋਬ ਦਿੰਦਾ ਵੀ ਇਹਦਾ ਮੁੱਲ ਬਹੁਤਾ ਪੈ ਜਾਵੇ, ਇਹਦੀ ਕੀਮਤ ਬਹੁਤੀ ਪਵੇ, ਇਹਨੂੰ ਸਤਿਕਾਰ ਮਾਣ ਬਹੁਤਾ ਮਿਲੇ, ਤਾਂ ਕਰਕੇ ਡੋਬ ਦਿੰਦਾ, ਇਹਦੀ ਕਦਰ ਵਧੇ। ਤੇ ਕਹਿਣ ਵੀ ਇਹ ਅਸਲੀ ਅਗਰ ਹੈ, ਨਕਲੀ ਲੱਕੜ ਨਹੀਂ ਹੈ। ਇਸ ਲਈ ਕਹਿੰਦੇ ਪਾਲਦਾ ਉੱਥੇ ਵੀ ਮੈਂ ਆਪਣਾ ਬਿਰਧ ਸੁਭਾਅ ਹੀ ਹਾਂ। ਦੱਸਦੇ ਭਾਈ ਗੁਰਦਾਸ ਜੀ ਇਹ ਨੇ ਕਿ ਜਿਹੜੇ ਗੁਰਸਿੱਖ ਗੁਰੂ ਪਿਆਰੇ ਆ, ਉਹ ਪਰਉਪਕਾਰ ਹੀ ਸੰਸਾਰ ਜਗਤ ਵਿੱਚ ਕਰਦੇ ਨੇ। ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਆ ਜਾਂਦੇ ਆ, ਸਤਿਗੁਰੂ ਫਿਰ ਇੱਦਾਂ ਉਹਨਾਂ ਨੂੰ ਜਦੋਂ ਆਤਮਿਕ ਜੀਵਨ ਦਿੰਦਾ ਨਾ, ਤੇ ਜਿਨ੍ਹਾਂ ਨੂੰ ਆਪ ਆਤਮਿਕ ਜੀਵਨ ਦੇ ਕੇ ਗੁਰਸਿੱਖੀ ਵਿੱਚ ਪਾਲਦਾ ਮੇਰਾ ਸਤਿਗੁਰ, ਉਹਨਾਂ ਨੂੰ ਫਿਰ ਭਾਵ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ। ਲੋੜ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਦੀ। ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ, ਫਲ ਦੇ ਵੱਟ ਵਗਾਇਆ ਤੱਛਣ ਹਾਰੈ ਤਾਰ ਤਰੰਦਾ, ਕਹਿੰਦੇ ਵੱਟੇ ਮਾਰਿਆਂ ਪੱਥਰ ਮਾਰਿਆਂ ਜਿਹੜਾ ਫਲਦਾਰ ਬਿਰਸ਼ ਹੈ ਉਹ ਅੱਗਿਓਂ ਫਲ ਦਿੰਦਾ ਹੈ ਤੇ ਕੱਟਣ ਵਾਲੇ ਤਰਖਾਣ ਨੂੰ ਵੀ ਨਦੀ ਤੋਂ ਤਾਰ ਦਿੰਦਾ ਹੈ। ਭਾਵ ਕੱਟਣ ਵਾਲੇ ਤੋਂ ਭਾਵ ਜਿਹੜਾ ਕੱਟਣ ਆਇਆ ਹੈ ਕੋਈ ਵੀ ਪ੍ਰਾਣੀ ਉਹ ਕਿਤੇ ਹੁਣ ਬੇੜੀ ਦੇ ਵਿੱਚ ਵੀ ਬਹਿ ਜਾਵੇ, ਦਰਖਤ ਕੱਟਣ ਵਾਲਾ ਬੰਦਾ ਵੀ, ਤੇ ਬੇੜੀ ਨੇ ਇਹ ਨਹੀਂ ਆਖਿਆ ਵੀ ਮੈਂ ਤੈਨੂੰ ਪਾਰ ਨਹੀਂ ਲੈ ਕੇ ਜਾਣਾ, ਤੂੰ ਤੇ ਮੈਂ ਜਦੋਂ ਦਰਖਤ ਸਾਂ ਤੂੰ ਮੈਨੂੰ ਵੱਢਦਾ ਸਾਂ ਕੱਟਦਾ ਟੋਟੇ ਕਰਦਾ ਸਾਂ ਮੇਰੇ, ਨਹੀਂ ਇਹ ਕੋਈ ਦਵੈਸ਼ ਨਹੀਂ ਹੈ ਉਹਦੇ ਅੰਦਰ। ਇਸ ਲਈ ਉਹ ਕੱਟਣ ਵਾਲੇ ਨੂੰ ਵੀ ਨਦੀ ਤੋਂ ਪਾਰ ਲੈ ਜਾਂਦਾ ਹੈ। ਤੱਛੇ ਪੁੱਤ ਨਾ ਡੋਬਈ ਪੁੱਤ ਵੈਰ ਜਲ ਜੀ ਨਾ ਧਰੰਦਾ। ਪੁੱਤਰ ਦੇ ਕੱਟਣ ਵਾਲੇ ਨੂੰ ਭਾਵ ਬਿਰਸ਼ ਦੇ ਵੱਢਣ ਵਾਲੇ ਨੂੰ ਪਾਣੀ ਡੋਬਦਾ ਨਹੀਂ ਹੈ ਕਿਉਂਕਿ ਉਹ ਪੁੱਤਰ ਦਾ ਵੈਰ ਜੀ ਵਿਖੇ ਨਹੀਂ ਤਾਰਦਾ। ਭਾਈ ਸਾਹਿਬ ਜੀ ਇਹ ਦੱਸਦੇ ਨੇ ਵੀ ਇਸ ਨੇ ਤਾਂ ਮੇਰਾ ਪੁੱਤਰ ਬਿਰਸ਼ ਮਾਰਿਆ ਹੈ, ਮੈਂ ਇਸ ਨੂੰ ਕਿਉਂ ਤਾਰਾਂ, ਪਾਣੀ ਵੀ ਨਹੀਂ ਇਹ ਸੋਚਦਾ, ਪਾਣੀ ਵੀ ਕਹਿੰਦਾ ਕੋਈ ਗੱਲ। ਭਾਈ ਇਹ ਜਿਹੜਾ ਦਰਖਤ ਵੱਢਣ ਵਾਲਾ ਵੀ ਵਿੱਚ ਬੈਠਾ ਨਾ ਇਹਨੂੰ ਵੀ ਪਾਰ ਲੈ ਕੇ ਜਾਣਾ। ਇਸ ਲਈ ਜਿਹੜੀ ਬੇੜੀ ਹੈ ਬੇੜਾ ਹੈ ਉਹਦੇ ਵਿੱਚ ਵੀ ਜੇ ਕੋਈ ਦਰਖਤ ਕੱਟਣ ਵਾਲਾ ਬੰਦਾ ਬੈਠਦਾ ਉਹ ਇਹ ਨਹੀਂ ਕਹਿੰਦਾ ਵੀ ਉਸੇ ਲੱਕੜ ਤੋਂ ਹੀ ਇਹ ਬੇੜੀ ਬਣੀ ਹੈ, ਜਿਹੜੀ ਲੱਕੜ ਨੂੰ ਜਿਹੜੇ ਦਰਖਤਾਂ ਨੂੰ ਤੂੰ ਵੱਢਦਾ ਤੈਨੂੰ ਪਾਰ ਨਹੀਂ ਲੈ ਕੇ ਜਾਣਾ, ਕੋਈ ਦਵੈਸ਼ ਕੋਈ ਈਰਖਾ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਗੁਰੂ ਪਿਆਰੇ ਨੇ ਉਹ ਦਵੈਸ਼ ਈਰਖਾ ਆਦਿਕ ਤੋਂ ਰਹਿਤ ਹੁੰਦੇ ਹਨ। ਵਰਸੈ ਹੋਏ ਸਹੰਸ ਧਾਰ ਮੇਲ ਗਿਲ ਜਲ ਨੀਵਾਨ ਚਲੰਦਾ। ਹਜ਼ਾਰ ਟੁਕੜੇ ਹੋ ਕੇ ਪਾਣੀ ਵਰਦਾ ਹੈ ਤੇ ਫਿਰ ਰਲ ਮਿਲ ਕੇ ਨਿਵਾਣ ਵੱਲ ਨੂੰ ਚੱਲਦਾ, ਨੀਵੇਂ ਪਾਸੇ ਨੂੰ ਚੱਲਦਾ, ਨਿਮਰਤਾ ਹੈ ਉਹਦੀ। ਹਜ਼ਾਰ ਟੁਕੜੇ ਦਾ ਮਤਲਬ ਕਿ ਆਕਾਸ਼ ਤੋਂ ਪਾਣੀ ਆ ਰਿਹਾ, ਇਕੱਠਾ ਨਹੀਂ ਆਉਂਦਾ ਪਾਣੀ, ਜਾਂ ਇੱਕਦਮ ਡਿੱਗ ਪਿਆ, ਇਹ ਨਿੱਕੀਆਂ ਨਿੱਕੀਆਂ ਕਣੀਆਂ ਬਣ ਕੇ ਆਉਂਦਾ, ਬਰਸਾਤ ਦੀਆਂ ਕਣੀਆਂ ਬਣ ਕੇ ਵਰਦਾ ਮੀਂਹ ਤੇ ਫਿਰ ਕਹਿੰਦੇ ਜਦੋਂ ਇਕੱਠਾ ਹੋ ਜਾਂਦਾ ਧਰਤੀ ਤੇ ਫਿਰ ਨਵਾਣ ਵਾਲੇ ਪਾਸੇ ਨੂੰ ਨੀਵੇਂ ਪਾਸੇ ਨੂੰ ਚੱਲਦਾ ਹੈ। ਇੱਦਾਂ ਗੁਰੂ ਦੇ ਸਿੱਖਾਂ ਦਾ ਸੁਭਾਅ ਹੈ ਨਿਮਰਤਾ ਵਾਲਾ, ਭਾਵ ਮਨ ਹਿਰਦਾ ਨੀਵੇਂ ਪਾਸੇ ਨੂੰ ਚੱਲਦਾ ਹੈ, ਨਿਮਰਤਾ ਵਾਲੇ ਪਾਸੇ, ਗਰੀਬੀ ਵਾਲੇ ਸੁਭਾਅ ਵੱਲ। ਡੋਬੈ ਡੁੱਬੈ ਅਗਰ ਨੂੰ ਆਪ ਛੱਡ ਪੁੱਤ ਪੈਜ ਰਖੰਦਾ। ਜਿਹੜਾ ਅਗਰ ਹੈ ਭਾਵ ਅਗਰ ਦੀ ਲੱਕੜ ਹੈ ਜਿਹੜੀ ਉਹਨੂੰ ਪਾਣੀ ਡੋਬ ਦਿੰਦਾ ਹੈ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਇਸ ਲਈ ਡੋਬਦਾ ਹੈ। ਇਹ ਨਹੀਂ ਵੀ ਪਾਣੀ ਆਪਣਾ ਧਰਮ ਛੱਡ ਦਿੰਦਾ ਹੈ, ਨਹੀਂ ਵੀ ਮੈਂ ਲੱਕੜ ਨੂੰ ਡੋਬਣਾ ਨਹੀਂ ਗਾ, ਅਗਰ ਨੂੰ ਇਸ ਕਰਕੇ ਡੋਬਦਾ ਹੈ ਉਹ ਵੀ ਉਹਨੇ ਪੁੱਤਰ ਦੀ ਤਰ੍ਹਾਂ ਪਾਲਿਆ ਹੈ, ਅਗਰ ਦੀ ਲੱਕੜ ਨੂੰ ਵੀ ਇਸ ਲਈ ਉਹਦੀ ਪੈਜ ਰੱਖਦਾ, ਇਹਦੀ ਕੀਮਤ ਬਹੁਤੀ ਪੈ ਜਾਵੇ, ਮਹਿੰਗਾ ਵਿਕੇ, ਇਹ ਜਿਹੜੀ ਲੱਕੜ ਹੈ ਇਹਨੂੰ ਮਹਿੰਗੀ ਵੇਚਣੀ ਚਾਹੁੰਦਾ, ਤਾਂ ਕਰਕੇ ਅਗਰ ਦੀ ਲੱਕੜ ਜੇ ਨਹੀਂ ਉਹਨੂੰ ਡੋਬ ਦਿੰਦਾ। ਜਿਹੜੇ ਵਪਾਰੀ ਅਗਰ ਦੀ ਲੱਕੜ ਦੇ ਨੇ ਨਾ, ਇਹਦਾ ਵਪਾਰ ਕਰਦੇ ਜਿਹੜੇ ਲੋਕ, ਉਹ ਅਗਰ ਦੀ ਲੱਕੜ ਦੀ ਪਰਖ ਪਾਣੀ ਵਿੱਚ ਡੋਬ ਕੇ ਕਰਦੇ ਆ ਕਿ ਡੋਬ ਕੇ ਵੇਖੀਏ ਭਲਾ ਜੇ ਡੁੱਬਦਾ ਆ ਤੇ ਅਗਰ ਅਸਲੀ ਹੈ, ਜੇ ਤਰਦਾ ਰਹਿੰਦਾ ਹੈ ਤੇ ਨਕਲੀ। ਇਸ ਲਈ ਅਗਰ ਦੀ ਲੱਕੜ ਨੂੰ ਇਸ ਕਰਕੇ ਪਾਣੀ ਡੋਬ ਦਿੰਦਾ ਆ ਕਿ ਇਹ ਮਹਿੰਗਾ ਵਿਕੇ, ਇਹਦੀ ਕਦਰ ਤੇ ਕੀਮਤ ਬਹੁਤੀ ਪੈ ਜਾਵੇ। ਤਰ ਡੁੱਬੈ ਡੁੱਬਾ ਤਰੈ ਜਿਣ ਹਾਰੈ ਹਾਰੈ ਸੋ ਜਿਣੰਦਾ। ਕਹਿਣ ਲੱਗੇ ਜੋ ਆਪ ਆਪਣੇ ਆਪ ਨੂੰ ਤਰਿਆ ਹੋਇਆ ਸਮਝੂਗਾ ਨਾ ਵੀ ਮੈਂ ਬੜਾ ਮਹਾਨ ਆ, ਮੇਰੇ ਕੋਲ ਬੜੀ ਬੰਦਗੀ ਆ, ਮੇਰੇ ਕੋਲ ਬੜੀ ਭਗਤੀ ਆ, ਮੈਂ ਤੇ ਬੜੇ ਚੰਗੇ ਕੰਮ ਕਰਦਾ, ਮੈਂ ਤੇ ਤਾਰੀ ਜਾਣ। ਜਿਹੜਾ ਇਸ ਤਰ੍ਹਾਂ ਆਪਣੇ ਆਪ ਨੂੰ ਤਰਿਆ ਸਮਝੂਗਾ ਨਾ ਹੰਕਾਰ ਚ, ਉਹ ਡੁੱਬ ਜਾਏਗਾ ਉਹ। ਤੇ ਜਿਹੜਾ ਆਪਣੇ ਆਪ ਨੂੰ ਡੁੱਬਾ ਹੋਇਆ ਸਮਝੂਗਾ ਵੀ ਸਤਿਗੁਰੂ ਪਾਤਸ਼ਾਹ ਮੇਰੀ ਬਾਂਹ ਫੜ, ਮੈਂ ਭਾਵ ਸਾਗਰ ਵਿੱਚ ਡੁੱਬਦਾ ਜਾਂਦਾ ਹੀ। ਸਤਿਗੁਰੂ ਜੀ ਗੁਰ ਤਾਰ ਤਾਰਨ ਹਾਰਿਆ, ਤਾਰਨ ਵਾਲਿਆ ਸਤਿਗੁਰਾ ਮੇਰੀ ਬਾਂਹ ਫੜ ਲਾ, ਮੈਂ ਸੰਸਾਰ ਜਗਤ ਵਿੱਚ ਡੁੱਬਦਾ ਜਾਂਦਾ ਹਾਂ, ਬਖਸ਼ਿਸ਼ ਕਰ, ਰਹਿਮਤ ਕਰ ਦਾਤਾ, ਹਰ ਭਵਜਲ ਡੁੱਬਦੇ ਕੱਢ ਲਿਓ, ਮੈਨੂੰ ਭਵਜਲ ਚ ਡੁੱਬਦੇ ਨੂੰ ਕੱਢ ਲਾ। ਕਹਿੰਦੇ ਉਹ ਤਰਿਆ ਹੋਇਆ ਹੋਊਗਾ, ਜਿਹੜਾ ਆਪਣੇ ਆਪ ਨੂੰ ਤਰਿਆ ਸਮਝਦਾ ਰਿਹਾ ਵੀ ਮੈਂ ਬੜਾ ਮਹਾਨ ਆ, ਮੈਂ ਬੜਾ ਧਰਮੀ ਹਾਂ, ਉਹਨੇ ਡੁੱਬ ਜਾਣਾ ਜੇ ਭਾਵ ਸਾਗਰ ਚ। ਤੇ ਜਿਹੜਾ ਅਰਦਾਸ ਬੇਨਤੀ ਕਰਦਾ ਦਾਤਾ ਮੇਰੇ ਕੋਲ ਕੋਈ ਚੰਗਾ ਗੁਣ ਨਹੀਂ, ਉਹ ਬਖਸ਼ਿਸ਼ ਕਰ, ਮੇਰੀ ਡੁੱਬਦੇ ਦੀ ਬਾਂਹ ਫੜ ਲਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ, ਉਹ ਤਰ ਜਾਣਗੇ। ਜਿਹੜੇ ਸਮਝਦੇ ਮੈਂ ਤੇ ਜੀਵਨ ਦੀ ਬਾਜੀ ਜਿੱਤ ਲਈ ਆ, ਕਹਿੰਦੇ ਉਹ ਹਾਰ ਕੇ ਚੱਲ ਜੂਗਾ, ਤੇ ਜਿਹੜੇ ਹਾਰਨ ਵਾਲੇ ਆ, ਗੁਰਮੁਖ ਹਾਰ ਚੱਲੇ ਜਗ ਜੀਤਾ, ਜਿਨ੍ਹਾਂ ਨੇ ਆਪਣਾ ਆਪ ਗੁਰੂ ਅੱਗੇ ਹਾਰ ਦਿੱਤਾ ਹੈ, ਉਹ ਹੀ ਜੀਵਨ ਦੀ ਬਾਜੀ ਜਿੱਤ ਕੇ ਜਾਣਗੇ। ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀਸ ਨਿਵੰਦਾ, ਇਹ ਜਿਹੜਾ ਪ੍ਰੇਮ ਦਾ ਖੇਲ ਹੈ ਨਾ, ਇਹ ਜਿਹੜੀ ਪ੍ਰੀਤ ਦੀ ਖੇਡ ਆ, ਭਾਈ ਗੁਰਦਾਸ ਜੀ ਕਹਿੰਦੇ ਉਲਟੀ ਹੈ। ਪੁੱਛਿਆ ਕਿਵੇਂ, ਕਹਿੰਦੇ ਪੈਰਾਂ ਪਰ ਸਿਰ ਰੱਖੀਦਾ ਹੈ। ਹੁਣ ਖਿਆਲ ਕਰਿਓ, ਜੇ ਪੈਰਾਂ ਉੱਤੇ ਸਿਰ ਰੱਖਣਾ, ਪੈਰਾਂ ਉੱਪਰ ਸੀਸ ਨਵੰਦਾ, ਸਿਰ ਪੈਰਾਂ ਦੇ ਉੱਤੇ ਨਿਵਦੇ, ਪੈਰ ਨੀਵੇਂ ਨੇ ਤੇ ਸਿਰ ਉੱਚੇ ਆ। ਕਦੇ ਕਿਸੇ ਨੇ ਆਖਿਆ ਲਿਆ ਤੇਰੇ ਸਿਰ ਦੇ ਉੱਤੇ ਪੈਰ ਰੱਖਾਂ, ਲੜਾਈ ਹੋਊਗੀ, ਝਗੜਾ ਹੋਊਗਾ। ਪੈਰਾਂ ਉੱਪਰ ਸੀਸ ਨਵੰਦਾ, ਪੈਰ ਨੀਵੇਂ ਤੇ ਸਿਰ ਉੱਚਾ, ਵਡਿਆਈ ਕਿਹਨਾਂ ਨੂੰ ਮਿਲੀ, ਜਿਹੜੇ ਸਿਰ ਪੈਰਾਂ ਦੇ ਉੱਤੇ ਝੁਕਦੇ ਆ। ਇਹ ਤਾਂ ਨਹੀਂ ਆਖਿਆ ਕਦੀ ਕਿਸੇ ਨੇ ਵੀ ਸਿਰ ਦੇ ਉੱਤੇ ਪੈਰ ਰੱਖੀਏ, ਨਾ, ਪੈਰਾਂ ਦੇ ਉੱਤੇ ਸਿਰ। ਇਸ ਲਈ ਨਿਮਰਤਾ ਕਿੰਨਾ ਚ ਆ, ਪੈਰਾਂ ਚ। ਗਰੀਬੀ ਵਾਲਾ ਸੁਭਾਅ ਕਿੰਨਾ ਚ ਆ, ਪੈਰਾਂ ਚ, ਧਰਤੀ ਦੇ ਉੱਤੇ। ਖਾਕ ਕਿੱਥੋਂ ਦੀ ਮੰਗਦੇ ਨੇ, ਚਰਨਾਂ ਦੀ, ਪੈਰਾਂ ਦੀ ਖਾਕ। ਇਸ ਲਈ ਪੈਰਾਂ ਨੂੰ ਹੀ ਪੂਜਿਆ, ਚਰਨਾਂ ਨੂੰ ਹੀ ਪੂਜਿਆ, ਪੈਰਾਂ ਦੇ ਉੱਤੇ ਸਿਰ ਰੱਖੀਦਾ ਵਾ। ਇਸ ਲਈ ਗੁਰੂ ਸਵਾਰਿਓ, ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੈ ਤਿਸ ਲੱਗੇ ਨਾ ਕਾਲਾ। ਜਿਹੜਾ ਆਪਣੇ ਆਪ ਨੂੰ ਬੜਾ ਉੱਚਾ ਤੇ ਵੱਡਾ ਸਮਝਦਾ, ਉਹ ਪਤਾਲ ਚ ਜਾ ਡਿੱਗੇਗਾ। ਜਿਹੜੇ ਨਿਮਰਤਾ ਵਿੱਚ ਰਹਿਣ ਵਾਲੇ ਆ, ਉਹ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਣਗੇ। ਸਿਰ ਨੂੰ ਕੋਈ ਨਹੀਂ ਪੂਜਦਾ, ਹਮੇਸ਼ਾ ਚਰਨ ਹੀ ਪੂਜੇ ਜਾਂਦੇ, ਪੂਜਿਆ ਚਰਨਾਂ ਨੂੰ ਹੀ ਜਾਂਦਾ। ਇਸ ਲਈ ਗੁਰੂ ਪਿਆਰਿਓ, ਨਿਮਰਤਾ ਦੇ ਵਿੱਚ, ਗਰੀਬੀ ਵਾਲੇ ਸੁਭਾਅ ਚ ਰਹਿਣਾ, ਤਾਂ ਮਾਲਕ ਦੀ ਹਜ਼ੂਰੀ ਵਿੱਚ ਅਸੀਂ ਪ੍ਰਵਾਨ ਹੋ ਸਕਦੇ ਹਾਂ। ਆਪੋ ਕਿਸੇ ਨਾ ਜਾਣੇ ਮੰਦਾ, ਗੁਰਸਿੱਖ ਕਿਸੇ ਨੂੰ ਆਪਣੇ ਤੋਂ ਬੁਰਾ ਨਹੀਂ ਜਾਣਦਾ। ਕਹਿੰਦਾ ਮੈਂ ਹੀ ਸਾਰਿਆਂ ਤੋਂ ਬੁਰਾ ਹੈ, ਮੈਂ ਹੀ ਸਾਰਿਆਂ ਨਾਲੋਂ ਮਾੜਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਾਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਕਹਿੰਦੇ ਸਾਰਿਆਂ ਤੋਂ ਅਸੀਂ ਬੁਰੇ, ਮੈਂ ਨਹੀਂ, ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੁਰ। ਇਸ ਲਈ ਗੁਰਸਿੱਖ ਪਿਆਰੇ ਨਿਮਰਤਾ ਦੇ ਵਿੱਚ ਰਹਿੰਦੇ ਨੇ, ਤੇ ਨਿਮਰਤਾ ਵਿੱਚ ਰਹਿ ਕੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਹਨ। ਵਾਰ 28 ਪੌੜੀ 13 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਦੀ ਨਿਮਰਤਾ ਤੇ ਪਾਰੇ ਉਪਕਾਰ ਦਾ ਜ਼ਿਕਰ ਕਰਦੇ ਆ, ਫੁਰਮਾਨ ਕਰਦੇ ਨੇ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਣ ਨੂੰ ਨਿਰਮਲ ਸੀਤਲ ਸੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੈ ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਿਰਤੀ ਹਾਣੀ, ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ, ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਣੀ, ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨੀ। ਪਾਣੀ ਦੀ ਦਲੀਲ ਦੇ ਕੇ ਵੱਖ ਵੱਖ ਪਾਣੀ ਦਾ ਸੁਭਾਅ ਦੱਸਦੇ ਹੋਏ, ਵੱਖ ਵੱਖ ਤਰੀਕਿਆਂ ਨਾਲ ਪਾਣੀ ਕਿਵੇਂ ਪਾਰਉਪਕਾਰ ਕਰਦਾ, ਐਸਾ ਕਮਾਲ ਦਾ ਵਰਣਨ ਕਰਕੇ ਅਖੀਰ ਚ ਕਹਿੰਦੇ ਗੁਰਸਿੱਖੀ ਕੀ ਇਹ ਨਿਸ਼ਾਨੀ, ਇਹ ਗੁਰਸਿੱਖੀ ਦੀ ਨਿਸ਼ਾਨੀ ਹੈ। ਕਿਹੜੀ ਨਿਸ਼ਾਨੀ ਹੈ? ਕਹਿਣ ਲੱਗੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਸਾਰਿਆਂ ਤੋਂ ਨੀਵੀਂ ਧਰਤੀ ਹੈ ਜਿਹੜੀ ਧਰਤੀ ਸਾਡੇ ਪੈਰਾਂ ਦੇ ਥੱਲੇ ਰਹਿੰਦੀ ਹੈ। ਪਰ ਕਹਿਣ ਲੱਗੇ ਜਿਹੜਾ ਪਾਣੀ ਹੈ ਉਹ ਧਰਤੀ ਦੇ ਵੀ ਹੇਠਾਂ ਹੈ, ਸਭ ਤੋਂ ਨੀਵੀਂ ਧਰਤੀ ਜਿਹੜੀ ਸਾਡੇ ਪੈਰਾਂ ਥੱਲੇ ਹੈ। ਕਹਿਣ ਲੱਗੇ ਫਿਰ ਉਹ ਜਿਹੜਾ ਪਾਣੀ ਹੈ, ਜਿਹੜਾ ਜਲ ਹੈ, ਉਹ ਧਰਤੀ ਤੋਂ ਵੀ ਥੱਲੇ ਹੈ। ਔਰ ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਨਿਵਾਣ ਜਿੱਥੇ ਹੋਵੇ, ਨੀਵੀਂ ਜਗ੍ਹਾ ਜਿੱਥੇ ਹੋਵੇ ਉੱਥੇ ਹੀ ਪਾਣੀ ਜਾਂਦਾ ਹੈ। ਨੀਵੇਂ ਪਾਸੇ ਨੂੰ ਚੱਲਣਾ ਇਹ ਪਾਣੀ ਦਾ ਸੁਭਾਅ ਹੈ। ਤੇ ਕਹਿਣ ਲੱਗੇ ਫਿਰ ਨੀਵੀਆਂ ਥਾਵਾਂ ਤੇ ਜਾ ਕੇ ਟਿਕ ਜਾਂਦਾ ਹੈ। ਅਤੇ ਜਿੱਥੇ ਵੀ ਕੋਈ ਪ੍ਰਾਣੀ ਉਹਨੂੰ ਵਰਤੇ ਪਾਣੀ ਨੂੰ, ਉਹਨਾਂ ਨੂੰ ਨਿਰਮਲ ਅਤੇ ਸ਼ੁੱਧ ਕਰਦਾ ਹੈ, ਸਾਰਿਆਂ ਦੀ ਮੈਲ ਵੀ ਲਾਉਂਦਾ, ਸਾਰਿਆਂ ਨੂੰ ਪਾਣੀ ਸ਼ੁੱਧਤਾ ਵੀ ਦਿੰਦਾ, ਸੀਤਲਤਾ ਵੀ ਦਿੰਦਾ। ਸਾਧ ਸੰਗਤ, ਹੁਣ ਧਰਤੀ ਦੇ ਥੱਲੇ ਪਾਣੀ ਹੈ, ਖੂਹਾਂ ਦੇ ਵਿੱਚ ਪਾਣੀ ਹੈ, ਸਮੁੰਦਰਾਂ ਦੇ ਵਿੱਚ ਪਾਣੀ, ਭਾਵ ਡੂੰਘੀਆਂ ਥਾਵਾਂ 'ਤੇ ਹੀ ਪਿਆ ਨਾ, ਟਿਕਿਆ ਕਿੱਥੇ? ਨੀਵੀਂ ਜਗ੍ਹਾ 'ਤੇ। ਇਹ ਪਾਣੀ ਦਾ ਸੁਭਾਅ ਹੈ, ਦੱਸਣਾ ਭਾਈ ਗੁਰਦਾਸ ਜੀ ਨੇ, ਗੁਰਸਿੱਖ ਦਾ ਜੀਵਨ ਹੈ। ਅਤੇ ਫਿਰ ਨੀਵਾਂ ਹੋ ਕੇ ਸ਼ੁੱਧਤਾ ਦਿੰਦਾ ਹੈ, ਮੈਲ ਲਾਉਂਦਾ ਹੈ, ਸੀਤਲਤਾ ਦਿੰਦਾ ਹੈ, ਦੂਸਰਿਆਂ ਨੂੰ ਨਿਰਮਲ ਕਰਦਾ ਹੈ। ਗੁਰਸਿੱਖਾਂ ਦਾ ਸੁਭਾਅ, ਮਨ ਨੀਵਾਂ, ਮਤ ਉੱਚੀ, ਗਰੀਬੀ ਵਾਲਾ ਸੁਭਾਅ ਜਿਹੜਾ ਸ਼ਰਨ ਵਿੱਚ ਆ ਗਿਆ, ਉਹਨੂੰ ਨਾਮ ਸਿਮਰਨ ਨਾਲ ਜੋੜ ਕੇ ਮਨ ਹਿਰਦੇ ਨੂੰ ਸ਼ੁੱਧ ਕਰਨਾ, ਮਿੱਠੇ ਬੋਲ ਬੋਲ ਕੇ ਦੂਸਰਿਆਂ ਨੂੰ ਸੀਤਲਤਾ ਦੇਣੀ, ਸ਼ਾਂਤੀ ਦੇਣੀ, ਗੁਰਸਿੱਖਾਂ ਦਾ ਸੁਭਾਅ ਹੈ। ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ। ਫਿਰ ਜਿਹੜਾ ਪਾਣੀ ਹੈ ਉਸ ਦਾ ਆਪਣਾ ਕੋਈ ਰੰਗ ਨਹੀਂ ਹੈ। ਤੁਸੀਂ ਪਾਣੀ ਨੂੰ ਇਹ ਨਹੀਂ ਕਹਿ ਸਕਦੇ ਕਿ ਪਾਣੀ ਕਿਹੜੇ ਰੰਗ ਦਾ ਹੈ। ਪਾਣੀ ਦਾ ਆਪਣਾ ਕੋਈ ਰੰਗ ਨਹੀਂ, ਜਿਹੜੇ ਰੰਗ ਵਿੱਚ ਪਾ ਦਿਓ ਜਾਂ ਜਿਹੜਾ ਰੰਗ ਪਾਣੀ ਵਿੱਚ ਪਾ ਦਿਓ ਉਸੇ ਰੰਗ ਦਾ ਹੀ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਬਹੁ ਰੰਗੀ ਇੱਕ ਰੰਗ ਹੈ, ਇੱਕ ਰੰਗ ਹੋ ਕੇ ਆਪਣੇ ਆਪੇ ਵਿੱਚ ਹੋ ਕੇ ਬਹੁ ਰੰਗਾਂ ਵਾਲਾ ਹੋ ਜਾਂਦਾ ਹੈ, ਸਭਨਾ ਸ਼ਕਲਾਂ ਅਤੇ ਬਰਤਨਾਂ ਵਿੱਚ ਇੱਕੋ ਜਿਹਾ ਹੀ ਜਾਣੀਦਾ ਹੈ। ਜਿਹੜਾ ਗੁਰਸਿੱਖ ਆ, ਆਪਣੇ ਦੇਸ਼ ਵਿੱਚ ਰਵੇ, ਪਰਦੇਸ ਵਿੱਚ ਰਵੇ, ਘਰ ਹੈ, ਘਰੋਂ ਬਾਹਰ ਹੈ, ਸਾਧ ਸੰਗਤ, ਉਹ ਗੁਰਸਿੱਖੀ ਦੇ ਐਸੇ ਰੰਗ ਵਿੱਚ ਰੰਗਿਆ ਵਾ, ਉਹ ਜਿੱਥੇ ਜਾ ਕੇ ਵੀ ਬੈਠਦਾ, ਉੱਥੇ ਸਮਾਜ ਵਿੱਚ ਬੈਠੇ ਆਰਥਿਕ ਪੱਖ ਤੋਂ ਬਚਨ ਬਿਲਾਸ ਹੋ ਰਹੇ ਹੋਣ, ਧਰਮ ਦੀ ਦੁਨੀਆਂ ਦੀਆਂ ਬਾਤਾਂ ਚੱਲ ਰਹੀਆਂ ਹੋਣ, ਰਾਜਨੀਤਿਕ ਗੱਲਾਂ ਹੋ ਰਹੀਆਂ ਹੋਣ, ਉਹ ਜਿੱਥੇ ਵੀ ਜਾਂਦਾ ਗੁਰ ਸ਼ਬਦ ਦੀ ਬਾਤ ਪਾ ਕੇ, ਨਾਮ ਸਿਮਰਨ ਦੀ ਬਾਤ ਪਾ ਕੇ ਸਾਰਿਆਂ ਕੋਲੋਂ ਹੀ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਉਹਦੇ ਅੰਦਰ ਗੁਰੂ ਸ਼ਬਦ, ਖਲਕਤ ਨਾਲ ਪਿਆਰ, ਗੁਰੂ ਨਾਲ ਪਿਆਰ, ਸਾਰਿਆਂ ਨਾਲ ਪ੍ਰੇਮ ਕਰਦਾ। ਕਿਉਂ? ਕਿਉਂਕਿ ਉਹ ਸਾਰਿਆਂ ਵਿੱਚੋਂ ਇੱਕ ਪਰਮਾਤਮਾ ਨੂੰ ਵੇਖਦਾ ਹੈ। ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਿਰਤੀ ਹਾਣੀ। ਜੇਕਰ ਧੁੱਪ ਹੋਵੇ ਤਾਂ ਤੱਤਾ, ਜੇ ਛਾਂ ਹੋਵੇ ਤਾਂ ਪਾਣੀ ਠੰਡਾ, ਜਿਹੋ ਜਿਹਾ ਹਾਣੀ ਹੋਵੇ ਉਹੋ ਜਿਹਾ ਹੀ ਵਰਤਦਾ ਹੈ। ਤਪਦਾ ਪਾਰੇ ਉਪਕਾਰ ਨੂੰ ਠੰਡੇ ਪਾਰੇ ਉਪਕਾਰ ਵਿਹਾਣੀ। ਬਾਤ ਕੀ ਹੈ ਤੱਤ ਦੀ? ਕਹਿਣ ਲੱਗੇ, ਜੇ ਤਪਦਾ ਹੈ ਤੇ ਤਾਂ ਵੀ ਪਰਉਪਕਾਰ ਹੀ ਕਰਦਾ, ਜੇ ਸੀਤਲ ਹੈ ਤਾਂ ਵੀ ਪਰਉਪਕਾਰ ਹੀ ਕਰਦਾ। ਜੇ ਹੁਣ ਪਾਣੀ ਆਪਾਂ ਚੁੱਲ੍ਹੇ ਦੇ ਉੱਤੇ ਰੱਖੀਏ, ਕਿਸੇ ਨੇ ਕੋਈ ਪਾਣੀ ਗਰਮ ਕਰਨਾ ਹੈ, ਇਸ਼ਨਾਨ ਕਰਨਾ, ਉਹਨੇ ਤੱਤੇ ਪਾਣੀ ਨਾਲ ਨਹਾਉਣਾ ਹੈ, ਕਿਸੇ ਨੇ ਕੋਈ ਹੋਰ ਜਲ ਪਾਣੀ, ਕੋਈ ਚਾਹ ਪਾਣੀ ਬਣਾਉਣਾ ਉਹਨੇ, ਤੇ ਉਹ ਪਾਣੀ ਤਪਦਾ ਤਾਂ ਵੀ ਪਰਉਪਕਾਰ ਕਰਦਾ, ਜੇ ਸੀਤਲ ਹੈ ਠੰਡਾ ਤਾਂ ਵੀ ਪਰਉਪਕਾਰ ਕਰਦਾ। ਭਾਵ ਤਪਦਾ ਵੀ ਪਰਉਪਕਾਰ ਨੂੰ ਤੇ ਠੰਡਾ ਵੀ ਪਰਉਪਕਾਰ ਨੂੰ ਹੀ ਹੁੰਦਾ। ਅਗਨ ਬੁਝਾਏ ਤਪਤ ਵਿੱਚ, ਠੰਡਾ ਹੋਵੇ ਬਿਲਮ ਨਾ ਆਣੀ। ਇਹ ਗੱਲ ਜ਼ਰੂਰ ਚੇਤੇ ਰੱਖਣੀ। ਕਹਿਣ ਲੱਗੇ, ਭਾਵੇਂ ਅੱਗ ਦੇ ਉੱਤੇ ਵੀ ਰੱਖਿਆ ਹੋਵੇ, ਤੱਤਾ ਹੋਇਆ ਹੋਵੇ ਅੱਗ ਵਰਗਾ, ਪਰ ਜੇ ਅੱਗ ਦੇ ਉੱਤੇ ਡੁੱਲ ਜਾਵੇ ਤੇ ਅੱਗ ਫਿਰ ਵੀ ਬੁਝਾ ਦਿੰਦਾ, ਅੱਗ ਫਿਰ ਵੀ ਬੁਝਾ ਦਿੰਦਾ। ਅਗਨ ਬੁਝਾਏ ਤਪਤ ਵਿੱਚ, ਐ ਉੱਬਲਦਾ ਹੋਵੇ ਪਾਣੀ ਐ ਅੱਗ ਵਰਗਾ, ਪਰ ਜੇ ਅੱਗ ਦੇ ਉੱਤੇ ਪੈ ਜਾਵੇ, ਕਹਿੰਦੇ ਤੱਤਾ ਹੋ ਕੇ ਵੀ ਅੱਗ ਬੁਝਾ ਦਿੰਦਾ। ਠੰਡਾ ਹੋਵੇ ਬਿਲਮ ਨਾ ਆਣੀ, ਇਹ ਸ਼ੱਕ ਨਾ ਕਰਨਾ, ਵਾਸਤਵ ਵਿੱਚ ਠੰਡਾ ਹੋਵੇ ਤਾਂ ਦੇਰ ਨਹੀਂ ਲੱਗਦੀ ਅੱਗ ਬੁਝਣ ਵਿੱਚ। ਜੇ ਅੱਗ ਰੂਪ ਹੁੰਦਾ ਤਾਂ ਵੀ ਸਾਧ ਸੰਗਤ ਅੱਗ ਬੁਝਾਉਂਦਾ ਆ, ਜੇ ਠੰਡਾ ਆ ਤਾਂ ਵੀ ਅੱਗ ਬੁਝਾਉਂਦਾ, ਸੁਭਾਅ ਉਹਦਾ ਉਦਾਂ ਦਾ ਹੀ ਆ। ਕੀ ਕਹਿਣਾ ਚਾਹੁੰਦੇ ਭਾਈ ਗੁਰਦਾਸ ਜੀ? ਇਹ ਬੜੀ ਥੋੜ੍ਹੀ ਬਰੀਕੀ ਦੀ ਗੱਲ ਆ ਕਿ ਜਿਹੜਾ ਪਾਣੀ ਹੈ, ਕਿਉਂਕਿ ਦਲੀਲ ਪਾਣੀ ਦੀ ਹੈ, ਗੱਲ ਸਿੱਖ ਦੀ ਕਰਦੇ, ਜਿਹੜਾ ਪਾਣੀ ਹੈ ਅਗਰ ਠੰਡਾ ਆ ਤਾਂ ਵੀ ਅੱਗ ਬੁਝਾਉਂਦਾ ਹੈ, ਅਗਰ ਗਰਮ ਆ ਤਾਂ ਵੀ ਅੱਗ ਬੁਝਾਉਂਦਾ, ਕਰਦਾ ਪਰਉਪਕਾਰੀ। ਜਿਹੜਾ ਗੁਰੂ ਦਾ ਸਿੱਖ ਹੈ, ਅਗਰ ਉਹ ਸ਼ਾਂਤ ਰਸ ਵਿੱਚ ਹੋਵੇ ਤਾਂ ਵੀ ਦੂਜਿਆਂ ਦੇ ਸੁੱਖ ਵਾਸਤੇ ਹੀ ਹੈ, ਅਗਰ ਉਹ ਵੀਰ ਰਸ ਵਿੱਚ ਹੋਵੇ ਤਾਂ ਵੀ ਦੂਜਿਆਂ ਨੂੰ ਸੁੱਖ ਹੀ ਦਿੰਦਾ। ਜੇ ਗੁਰਸਿੱਖ ਆਪਣੇ ਹੱਥਾਂ ਨਾਲ ਬਾਣੀ ਲਿਖ ਰਿਹਾ, ਸ਼ਬਦ ਲਿਖ ਰਿਹਾ, ਹੱਥ ਵਿੱਚ ਕਲਮ ਫੜੀ, ਦਵਾਤ ਫੜੀ, ਸਿਆਹੀ ਹੈ ਤੇ ਬਾਣੀ ਲਿਖਦਾ, ਤਾਂ ਵੀ ਗੁਰਸਿੱਖ ਪਰਉਪਕਾਰੀ ਕਰਦਾ। ਤੇ ਜੇ ਉਸੇ ਹੱਥ ਦੇ ਵਿੱਚ ਖੰਡਾ ਆ ਜਾਏ ਫਿਰ ਜ਼ੁਲਮ ਕਰਦਾ ਕਿਤੇ? ਸਿੱਖ ਪਰਉਪਕਾਰ ਕਰਦਾ। ਜੇ ਬਾਣੀ ਲਿਖਦਾ, ਧੰਨ ਬਾਬਾ ਦੀਪ ਸਿੰਘ ਜੀ, ਆਪਣੇ ਹੱਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖੇ ਬਾਬਾ ਦੀਪ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਇਕੱਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ ਹੀ ਨਹੀਂ, ਸਾਰਾ ਗੁਰੂ ਗ੍ਰੰਥ ਸਾਹਿਬ ਪਹਿਲਾਂ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਗ੍ਰੰਥ ਸਾਹਿਬ ਲਿਖਣਾ, ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ ਤਖਤਾਂ ਤੇ ਛੱਡ ਕੇ ਆਏ। ਤਖਤਾਂ ਤੇ ਛੱਡ ਕੇ ਆਉਣਾ, ਦਮਦਮਾ ਸਾਹਿਬ ਤੋਂ ਚੱਲ ਕੇ ਕਿੱਥੇ ਹੈ ਪਟਨਾ ਸਾਹਿਬ, ਕਿੱਥੇ ਹਜ਼ੂਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਤਖਤਾਂ ਦੇ ਉੱਤੇ ਛੱਡ ਕੇ ਆਏ ਬਾਬਾ ਦੀਪ ਸਿੰਘ ਜੀ, ਜਿਹੜੇ ਹੱਥ ਨਾਲ ਬਾਣੀ ਲਿਖੀ, ਕਲਮ ਚੱਲਦੀ ਸੀ। ਜਦੋਂ ਸਮਾਂ ਆਇਆ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸਰੋਵਰ ਪੂਰ ਦਿੱਤਾ, ਉੱਥੇ ਸੁਨੇਹਾ ਮਿਲਿਆ ਦਮਦਮਾ ਸਾਹਿਬ, ਕਲਮ ਰੱਖ ਦਿੱਤੀ, ਦਵਾਤ ਸ਼ਾਹੀ ਰੱਖ ਦਿੱਤੀ, ਉਸੇ ਹੱਥ ਵਿੱਚ 18 ਸੇਰ ਦਾ ਖੰਡਾ ਆ ਗਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਣ ਕੇ ਹਰਿਮੰਦਰ ਸਾਹਿਬ ਉਹਨਾਂ ਪਾਪੀਆਂ ਜ਼ਾਲਮਾਂ ਤੋਂ ਆਜ਼ਾਦ ਕਰਾਇਆ। ਭਾਵੇਂ ਅੰਮ੍ਰਿਤਸਰ ਸਾਹਿਬ ਦੇ ਬਾਰ ਬਾਰ ਸੀਸ ਧੜ ਨਾਲੋਂ ਜੁਦਾ ਹੋ ਗਿਆ, ਪਰ ਅਰਦਾਸ ਕੀਤੀ ਸੀ ਕਿ ਮੈਂ ਸੀਸ ਹਰਿਮੰਦਰ ਸਾਹਿਬ ਜਾ ਕੇ ਦੇਣਾ, ਖੱਬੇ ਹੱਥ ਦੀ ਤਲੀ ਤੇ ਸੀਸ ਤੇ ਸੱਜੇ ਹੱਥ ਚ 18 ਸੇਰ ਦਾ ਖੰਡਾ ਸੀਸ ਤਲੀ ਤੇ ਰੱਖ ਕੇ ਵਾਹਿਆ ਬਾਬਾ ਦੀਪ ਸਿੰਘ। ਜੇ ਸ਼ਾਂਤ ਰਸ ਦੇ ਵਿੱਚ ਹੈ ਤੇ ਤਾਂ ਵੀ ਪਰ ਉਪਕਾਰ, ਵੀਰ ਰਸ ਦੇ ਵਿੱਚ ਹੈ ਤੇ ਤਾਂ ਵੀ ਪਰ ਉਪਕਾਰ, ਭਲਾ ਹੀ ਕਰਨਾ, ਭਲਾ ਹੀ ਕਰਨਾ ਸਿੱਖ ਨੇ। ਸਾਧ ਸੰਗਤ, ਇਸ ਲਈ ਬੇਅੰਤ ਦਲੀਲਾਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਇਹ ਜਿਹੜਾ ਸਿੱਖ ਧਰਮ ਹੈ, ਗੁਰੂ ਕਾ ਪੰਥ ਹੈ, ਖਾਲਸਾ ਪੰਥ, ਇਹ ਦੇਗ ਚਲਾਉਣ ਵਾਲਿਆਂ ਦਾ ਧਰਮ ਹੈ, ਇਹ ਤੇਗ ਵਾਹੁਣ ਵਾਲਿਆਂ ਦਾ ਧਰਮ ਹੈ, ਇਹ ਮੀਰੀ ਵਾਲਿਆਂ ਦਾ ਤੇ ਪੀਰੀ ਵਾਲਿਆਂ ਦਾ ਧਰਮ ਹੈ, ਇਹ ਜਿਹੜੀ ਕੌਮ ਹੈ ਇਹ ਸੰਤਾਂ ਦੀ ਕੌਮ ਹੈ, ਇਹ ਸਿਪਾਹੀਆਂ ਦੀ ਕੌਮ ਹੈ, ਇਹ ਜਿਹੜੀ ਕੌਮ ਹੈ ਇਹ ਭਗਤੀ ਵਾਲਿਆਂ ਦੀ ਕੌਮ ਹੈ, ਇਹ ਸ਼ਕਤੀ ਵਾਲਿਆਂ ਦੀ ਕੌਮ ਹੈ। ਭਗਤੀ ਸ਼ਾਂਤ ਰਸ, ਜਿਵੇਂ ਪਾਣੀ ਠੰਡਾ ਤਾਂ ਵੀ ਪਰ ਉਪਕਾਰ ਕਰਦਾ, ਭਗਤੀ ਪਰ ਸ਼ਕਤੀ ਵੀਰ ਰਸ, ਪੀਰੀ ਸ਼ਾਂਤ ਰਸ ਤੇ ਮੀਰੀ ਵੀਰ ਰਸ। ਇਸੇ ਤਰ੍ਹਾਂ ਦੇਗ ਤੇਗ, ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਹੇ ਔਰ ਨਾ ਦਲੈ, ਕਲਗੀਧਰ ਪਾਤਸ਼ਾਹ ਜੀ ਨੇ ਬਚਨ ਵਰਤੇ। ਇਸ ਲਈ ਸਾਧ ਸੰਗਤ, ਐਸੀਆਂ ਬੇਅੰਤ ਦਲੀਲਾਂ ਗੁਰ ਇਤਿਹਾਸ, ਸਿੱਖ ਇਤਿਹਾਸ ਵਿੱਚੋਂ ਦਿੱਤੀਆਂ ਜਾ ਸਕਦੀਆਂ। ਇਹ ਜਿਹੜੀ ਕੌਮ ਹੈ ਖਾਲਸਾ ਪੰਥ, ਇਹ ਵੀਰ ਰਸ ਵਾਲੀ ਵੀ ਹੈ ਤੇ ਸ਼ਾਂਤ ਰਸ ਵਾਲੀ ਵੀ ਹੈ, ਇਹ ਨਾ ਕਿਸੇ ਤੇ ਜ਼ੁਲਮ ਕਰਦਾ ਸਿੱਖ ਤੇ ਨਾ ਕਿਸੇ ਦਾ ਜ਼ੁਲਮ ਸਹਿੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਾਸਤੇ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਦੇ ਸਕਦੇ ਆ ਜੰਗ ਦੇ ਮੈਦਾਨ 'ਚ ਲੜ ਕੇ, ਪਰ ਇਕੱਲਾ ਸਿਰ ਦੇਣਾ ਹੀ ਨਹੀਂ ਸਿਖਾਇਆ। ਇਹ ਵੀ ਪਹਿਲਾਂ ਸਿਖਾਇਆ ਸੀਗਾ ਕਿ ਜੇ ਮੱਸਾ ਰੰਗੜ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦਾ ਤੇ ਇਹ ਨਹੀਂ ਵੀ ਅਸੀਂ ਇਕੱਲਾ ਸਿਰ ਦੇਣਾ ਹੀ ਜਾਣਦੇ ਹਾਂ, ਭਾਈ ਸੁੱਖਾ ਸਿੰਘ, ਮਹਤਾਬ ਸਿੰਘ ਦੇ ਰੂਪ 'ਚ ਮੱਸੇ ਰੰਗੜ ਦਾ ਸਿਰ ਲਾਉਣਾ ਵੀ ਜਾਣਦੇ। ਇਹ ਵੀ ਦਰਸਾਇਆ, ਇਹ ਵੀ ਦੱਸਿਆ, ਇਹ ਜ਼ਿਕਰ, ਇਹ ਇਤਿਹਾਸ ਪਹਿਲਾਂ ਦਾ ਹੈ ਬਾਬਾ ਦੀਪ ਸਿੰਘ ਜੀ ਤੋਂ। ਮੇਰੇ ਕਹਿਣ ਦਾ ਭਾਵ, ਇਹ ਸਿਰ ਦੇਣ ਦੀਆਂ ਬਾਤਾਂ ਤੇ ਕੁਰਬਾਨ ਹੋਣ ਦੀਆਂ ਬਾਤਾਂ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂ ਹੋ ਗਈਆਂ। ਗੁਰੂ ਅਰਜਨ ਦੇਵ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਸੀਸ ਦਿੱਤਾ। ਉਹ ਕਹਿੰਦੇ ਅਸੀਂ ਇਕੱਲਾ ਸਿਰ ਦੇਣਾ ਹੀ ਨਹੀਂ ਜਾਣਦੇ, ਸ਼ਾਂਤ ਰਸ ਵਿੱਚ ਸੀਸ ਦੇ ਸਕਦੇ ਹਾਂ, ਪਰ ਜੇ ਕੋਈ ਸਾਡੇ ਧਰਮ ਅਸਥਾਨਾਂ ਵਾਲੇ ਪਾਸੇ ਬੁਰੀ ਨਜ਼ਰ ਨਾਲ ਤੱਕੇ, ਮੱਸੇ ਰੰਗੜ ਵਰਗਾ ਉੱਥੇ ਹਰਿਮੰਦਰ ਸਾਹਿਬ ਦੇ ਅੰਦਰ ਬੇਅਦਬੀ ਕਰ ਰਿਹਾ ਹੋਵੇ, ਉਹ ਬੀਕਾਨੇਰ ਦੇ ਜੰਗਲਾਂ ਚੋਂ ਜਾ ਕੇ ਭਾਈ ਸੁੱਖਾ ਸਿੰਘ, ਮਹਤਾਬ ਸਿੰਘ, ਮੱਸੇ ਰੰਗੜ ਦਾ ਸਿਰ ਲਾ ਕੇ ਬੀਕਾਨੇਰ ਦੇ ਜੰਗਲਾਂ 'ਚ ਲੈ ਕੇ ਗਏ, ਉਹ ਨੇਜੇ ਤੇ ਟੰਗ ਕੇ ਬਰਸ਼ੇ ਤੇ। ਤੋ ਸਾਧ ਸੰਗਤ, ਇਹ ਜਿਹੜੀ ਕੌਮ ਹੈ, ਜਿਹੜਾ ਖਾਲਸਾ ਪੰਥ ਹੈ, ਸ਼ਾਂਤ ਰਸ ਵੀਰ ਰਸ ਨਾਲੋਂ ਨਾਲ ਚੱਲਦੇ ਹਨ। ਗੁਰਸਿੱਖੀ ਦੀ ਇਹ ਨਿਸ਼ਾਨੀ ਹੈ, ਇਹ ਨਿਸ਼ਾਨੀ ਦਾ ਭਾਵ ਹੈ ਕਿ ਗੁਰਸਿੱਖਾਂ ਕੋਲ ਪਾਣੀ ਵਰਗਾ ਜੀਵਨ ਹੈ। ਜਿਵੇਂ ਪਾਣੀ ਗਰਮ ਵੀ ਹੋਵੇ, ਤੱਤਾ ਇਹ ਉਬਲ ਰਿਹਾ ਹੋਵੇ ਤਾਂ ਵੀ ਅੱਗ ਬੁਝਾ ਦਿੰਦਾ ਹੈ, ਠੰਡਾ ਹੈ ਤਾਂ ਵੀ ਅੱਗ ਬੁਝਾਉਂਦਾ ਹੈ, ਭਾਵ ਕੰਮ ਉਹੀ ਕਰਨਾ ਉਹਨੇ। ਇਸ ਲਈ ਜਿਹੜਾ ਗੁਰਸਿੱਖ ਹੈ ਉਹਨੇ ਜ਼ਿੰਦਗੀ ਵਿੱਚ ਪਰ ਉਪਕਾਰ ਹੀ ਕਰਨਾ, ਉਹਨੇ ਸੰਸਾਰ ਦੇ ਲੋਕਾਂ ਦਾ ਭਲਾ ਹੀ ਕਰਨਾ ਹੈ, ਉਹਨੇ ਸਿੱਖੀ ਦੀ ਸੇਵਾ ਹੀ ਕਰਨੀ ਹੈ, ਕੋਈ ਕਲਮ ਨਾਲ ਕਰੇ, ਕੋਈ ਸ਼ਮਸ਼ੀਰ ਨਾਲ ਕਰੇ, ਔਰ ਜ਼ੁਲਮ ਕਿਸੇ 'ਤੇ ਨਹੀਂ ਕਰਨਾ। ਸਤਿਗੁਰੂ ਜੀ ਨੇ ਇਹ ਦਰਸਾਇਆ, ਛੇਵੇਂ ਪਾਤਸ਼ਾਹ ਨੇ ਬਚਨ ਆਖਿਆ ਸੀ ਕਿ ਜੇ ਜ਼ੁਲਮ ਕਰਨਾ ਪਾਪ ਵਾ ਤੇ ਜ਼ੁਲਮ ਸਹਿਣਾ ਵੀ ਪਾਪ ਹੈ, ਜ਼ੁਲਮ ਸਹਿਣਾ ਕਾਇਰਤਾ ਬੁਜ਼ਦਿਲੀ ਡਰਾਕਲਤਾ ਹੈ। ਬਾਣੀ ਦਾ ਬਚਨ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ ਖਾਏ। ਇਸ ਲਈ ਗੁਰਸਿੱਖ ਨੂੰ ਤਿਆਰ ਬਰ ਤਿਆਰ ਵੀ ਕੀਤਾ ਹੈ ਕਿ ਸਮਾਂ ਪੈਣ ਦੇ ਉੱਤੇ ਜ਼ਾਲਮ ਦਾ ਟਾਕਰਾ ਕਰਨਾ, ਕਿਸੇ ਤੇ ਚੜ੍ਹਾਈ ਕਰਕੇ ਜਾਣਾ ਨਹੀਂ, ਪਰ ਜੇ ਕੋਈ ਚੜ੍ਹਾਈ ਕਰਕੇ ਆਵੇ ਤੇ ਫਿਰ ਹੱਥ ਤੇ ਹੱਥ ਰੱਖ ਕੇ ਵੀ ਨਹੀਂ ਬੈਠੇ ਰਹਿਣਾ। ਇਹ ਸਤਿਗੁਰੂ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਮਰਿਆਦਾ ਦੇ ਵਿੱਚ ਹੀ ਇਹ ਬਚਨ ਦ੍ਰਿੜ ਕਰਾ ਦਿੱਤੇ ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇਡ ਜਾਨੋ। ਸ਼ਸਤਰਾਂ ਤੋਂ ਬਿਨਾਂ ਜਿਹੜਾ ਨਾਰਿਆ ਮਨੁੱਖ ਆ ਇਹ ਭੇਡ ਵਾ। ਕਲਗੀਆਂ ਵਾਲਾ ਦਾਤਾ ਕਹਿੰਦਾ ਮੈਂ ਸ਼ੇਰ ਬਣਾਇਆ ਤੈਨੂੰ। ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇਡ ਜਾਨੋ, ਗਹੋ ਕਾਨ ਤਾਂ ਕੇ ਕਿਤੇ ਲੈ ਸਿਧਾਨੋ, ਯਹੀ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਦੇਵੋ ਨਾ ਦੀਦਾਰੇ। ਅੱਜ ਭਾਰਤ ਦੇਸ਼ ਦੇ ਵਿੱਚ ਬੁੱਧ ਧਰਮ ਹੈ ਜਿਹੜਾ ਉਹ ਕਿਉਂ ਖਤਮ ਹੋ ਗਿਆ? ਲੜਨਾ ਨਹੀਂ ਸੀ ਜਾਣਦੇ, ਅਹਿੰਸਾਵਾਦੀ ਲੋਕ ਸਨ। ਕਦੇ ਸਾਧ ਸੰਗਤ ਸਮਾਂ ਸੀ ਸਾਰਾ ਹਿੰਦੁਸਤਾਨ ਬੋਧੀ ਬਣ ਗਿਆ ਸੀ, ਬੋਧੀ ਮਹਾਤਮਾ ਬੁੱਧ ਨੂੰ ਮੰਨਣ ਲੱਗ ਪਿਆ ਸੀ ਸਾਰਾ ਹਿੰਦੁਸਤਾਨ। ਰਾਜੇ ਅਸ਼ੋਕ ਨੇ ਜਦੋਂ ਬੁੱਧ ਧਰਮ ਗ੍ਰਹਿਣ ਕੀਤਾ, ਇਹਨੇ ਆਪਣੀ ਤਲਵਾਰ ਪਟਨੇ ਦੀ ਧਰਤੀ ਤੇ ਗੰਗਾ ਵਿੱਚ ਸੁੱਟ ਦਿੱਤੀ ਸੀ। ਇਹਨੇ ਕਹਿੰਦਾ ਲੜਨਾ ਨਹੀਂ ਹੈ ਮੈਂ। ਇਹਨੇ ਲੜਾਈਆਂ ਬਹੁਤ ਲੜੀਆਂ ਇਹਨੇ ਰਾਜੇ ਅਸ਼ੋਕ ਨੇ, ਪਰ ਮੈਂ ਉਹਦੇ ਲੜਾਈਆਂ ਯੁੱਧਾਂ ਦਾ ਜ਼ਿਕਰ ਨਹੀਂ ਕਰਨਾ ਭਾਵੇਂ, ਪਰ ਬੇਨਤੀ ਕਰ ਰਿਹਾ, ਇਹਨੇ ਬੜੀਆਂ ਲੜਾਈਆਂ ਲੜੀਆਂ, ਬੜੇ ਯੁੱਧ ਲੜੇ ਇਹਨੇ ਅਸ਼ੋਕ ਨੇ, ਫਿਰ ਇਹ ਹਿੰਦੁਸਤਾਨ ਦੇ ਤਖ਼ਤ ਦਾ ਵਾਰਸ ਬਣਿਆ ਹੈ। ਜਦੋਂ ਇਹਨੇ ਬੁੱਧ ਧਰਮ ਗ੍ਰਹਿਣ ਕੀਤਾ, ਇਹਨੇ ਸਾਰਾ ਹਿੰਦੁਸਤਾਨ ਬੋਧੀ ਬਣਾ ਦਿੱਤਾ ਸੀ ਰਾਜੇ ਅਸ਼ੋਕ ਨੇ। ਤਲਵਾਰ ਵੀ ਸੁੱਟ ਦਿੱਤੀ, ਇਹਨੇ ਕਹਿੰਦਾ ਲੜਨਾ ਨਹੀਂ। ਜਿਹੜੇ ਬੋਧੀ ਲੋਕ ਨੇ ਨਾ ਬੁੱਧ ਧਰਮ ਨੂੰ ਮੰਨਣ ਵਾਲੇ, ਉਹ ਲੜਦੇ ਨਹੀਂ ਹਨ, ਅਹਿੰਸਾਵਾਦੀ ਹਨ। ਪਰੰਤੂ ਹੋਇਆ ਕਿ ਰਿਜ਼ਲਟ ਕੀ ਨਿਕਲਿਆ ਇਹਦਾ? ਰਾਜੇ ਨੇ ਲੜਨਾ ਛੱਡਤਾ, ਰਾਜੇ ਦੇ ਸਿਪਾਹੀਆਂ ਨੇ ਲੜਨਾ ਛੱਡ ਦਿੱਤਾ, ਸਭ ਸ਼ਸਤਰ ਹੀਣ ਹੋ ਗਏ। ਅਤੇ ਜਦੋਂ ਰਾਜੇ ਨੇ ਲੜਨਾ ਛੱਡ ਦਿੱਤਾ, ਰਾਜੇ ਦੀ ਜਿਹੜੀ ਫੌਜ ਸੀ ਸੈਨਾ ਸੀ ਉਹਨੇ ਲੜਨਾ ਛੱਡ ਦਿੱਤਾ, ਜੋ ਰਾਜੇ ਦਾ ਧਰਮ ਉਹੀ ਸੈਨਾ ਦਾ ਧਰਮ, ਜੋ ਰਾਜੇ ਦਾ ਧਰਮ ਉਹੀ ਪ੍ਰਜਾ ਦਾ ਧਰਮ ਹੁੰਦਾ ਸੀ। ਆਮ ਤੌਰ 'ਤੇ ਉਸ ਵੇਲੇ ਇਸ ਤਰ੍ਹਾਂ ਸੀ। ਜਦੋਂ ਮੁਗਲ ਆਏ ਉਹ ਤਬਾਹ ਕਰਕੇ ਰੱਖ ਦਿੱਤਾ ਉਹਨਾਂ ਨੇ ਸਾਰਾ ਕੁਛ। ਪਰ ਸਮਾਂ ਆਇਆ, ਫਿਰ ਵਕਤ ਨੇ ਕਰਵਟ ਲਈ, ਸਮਾਂ ਆਇਆ ਸਾਰਾ ਬੁੱਧ ਧਰਮ। ਅੱਜ ਵੇਖ ਲਓ, ਝਾਤ ਮਾਰ ਲਓ ਇੰਡੀਆ ਦੇ ਵਿੱਚ, ਭਾਰਤ ਦੇਸ਼ 'ਚ ਕਿੰਨੇ ਕੁ ਬੋਧੀ ਨੇ ਜਿਹੜੇ ਤੁਹਾਨੂੰ ਉੱਥੇ ਮਿਲਦੇ, ਕਿਉਂ ਮੁੱਕ ਗਏ? ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸਾਧ ਸੰਗਤ, ਉਹ ਕਿਉਂ ਮੁੱਕ ਗਏ ਲੋਕ? ਅਹਿੰਸਾਵਾਦੀ ਸੀ, ਲੜਨਾ ਨਹੀਂ ਸੀ ਜਾਣਦੇ, ਆਪਣੇ ਧਰਮ ਦੀ ਰੱਖਿਆ ਕਰਨੀ ਨਹੀਂ ਸੀ ਜਾਣਦੇ। ਲੜਨ ਦਾ ਮੇਰਾ ਮਤਲਬ ਫਸਾਦ ਪਾਉਣਾ ਨਾ ਸਮਝਣ, ਲੜਾਈਆਂ ਝਗੜੇ ਕਰਨੇ ਨਾ, ਆਪਣੇ ਧਰਮ ਦੀ ਰੱਖਿਆ ਵਾਸਤੇ ਸ਼ਸਤਰਧਾਰੀ ਹੋਣਾ, ਅਣਖ ਗੈਰਤ ਦੀ ਖਾਤਰ ਸ਼ਸਤਰਧਾਰੀ ਹੋਣਾ, ਅਣਖ ਨਾਲ ਜੀਣਾ, ਗੈਰਤ ਨਾਲ ਜੀਣਾ, ਚੜ੍ਹਦੀ ਕਲਾ ਨਾਲ ਜਿਉਣਾ, ਜੇ ਮਰਨਾ ਫਿਰ ਸ਼ਾਨ ਨਾਲ ਮਰਨਾ। ਬੁੱਧ ਧਰਮ ਮੁੱਕ ਗਿਆ ਭਾਰਤ ਦੇਸ਼ ਵਿੱਚੋਂ, ਸਿਰਫ ਇੱਕੋ ਕਾਰਨ, ਲੜਨਾ ਨਹੀਂ ਸੀ ਜਾਣਦੇ, ਸ਼ਸਤਰਧਾਰੀ ਨਹੀਂ ਸੀ, ਆਪਣੇ ਧਰਮ ਦੀ ਰੱਖਿਆ ਨਹੀਂ ਸੀ ਕਰਨੀ ਆਉਂਦੀ। ਇਸੇ ਲਈ ਦਸ਼ਮੇਸ਼ ਪਿਤਾ ਨੇ, ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ, ਉਹਦੇ 'ਚ ਪਾਤਸ਼ਾਹ ਨੇ ਜ਼ਿਕਰ ਕੀਤਾ ਇਸ ਗੱਲ ਦਾ, ਔਰੰਗਜ਼ੇਬ ਲੜਨਾ ਮੇਰਾ ਸ਼ੌਕ ਨਹੀਂ, ਮੇਰੀ ਮਜਬੂਰੀ ਹੈ। ਕਿਉਂਕਿ ਸ਼ਾਂਤੀ ਦੇ ਜਦੋਂ ਸਾਰੇ ਹੀਲੇ ਖਤਮ ਹੋ ਜਾਂਦੇ ਨੇ, ਉਸ ਵੇਲੇ ਫਿਰ ਸ਼ਮਸ਼ੀਰ ਦੇ ਮੁੱਠੇ ਉੱਤੇ ਹੱਥ ਚਲਿਆ ਜਾਂਦਾ, ਅਤੇ ਉਸ ਵੇਲੇ ਫਿਰ ਸ਼ਮਸ਼ੀਰ ਦੇ ਮੁੱਠੇ 'ਤੇ ਹੱਥ ਲੈ ਕੇ ਜਾਣਾ ਜਾਇਜ਼ ਹੈ, ਨਜਾਇਜ਼ ਨਹੀਂ ਆ। ਕਿਉਂਕਿ ਆਖਿਰ ਜ਼ੁਲਮ ਦਾ ਟਾਕਰਾ ਤਾਂ ਕਿਸੇ ਨਾ ਕਿਸੇ ਢੰਗ ਨਾਲ ਕਰਨਾ ਹੀ ਪੈਣਾ। ਇਸ ਲਈ ਤੇਰੇ ਜ਼ੁਲਮ ਇੰਨੇ ਵੱਧ ਗਏ, ਮੈਨੂੰ ਜੰਗ ਦੇ ਮੈਦਾਨ 'ਚ ਆਉਣਾ ਪਿਆ, ਮੈਨੂੰ ਆਪਣੀ ਕੌਮ ਨੂੰ ਸ਼ਸਤਰਧਾਰੀ ਬਣਾਉਣਾ ਪਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਆਖਿਆ, ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਕਿ ਉਹ ਗੱਲਾਂ ਹੁਣ ਮੁੱਕ ਗਈਆਂ, ਹੁਣ ਸ਼ਸਤਰਧਾਰੀ ਹੋਣਾ ਪਏਗਾ, ਜ਼ੁਲਮ ਦਾ ਟਾਕਰਾ, ਜ਼ਾਲਮ ਦਾ ਟਾਕਰਾ ਜੰਗ ਦੇ ਮੈਦਾਨ ਵਿੱਚ ਕਰਨਾ ਪਏਗਾ। ਕਲਗੀ ਲਾਈ, ਅਕਾਲ ਤਖ਼ਤ ਸਾਹਿਬ ਸਿਰਜਿਆ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਘੋੜੇ ਰੱਖੇ, ਨਿਸ਼ਾਨ ਚਲਾਏ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਅਣਖ ਨਾਲ ਜੀਣਾ ਵੀ ਦੱਸਿਆ। ਔਰ ਦੇਗ ਤੇਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ ਇਕੱਠੇ ਕਰ ਦਿੱਤੇ, ਜਿਹੜੇ ਹੱਥ ਨਾਲ ਕਦੇ ਬਾਣੀ ਲਿਖਦਾ ਹੈ, ਜਿਹੜੇ ਹੱਥ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਕੜਛਾ ਲੈ ਕੇ ਦਾਲਾਂ ਸਬਜ਼ੀਆਂ ਬਣਾਉਂਦਾ, ਕੜਾਹ ਪ੍ਰਸ਼ਾਦ ਬਣਾਉਂਦਾ, ਕੜਾਹ ਪ੍ਰਸ਼ਾਦ ਵਰਤਾਉਂਦਾ, ਜਿਹੜੇ ਹੱਥਾਂ ਨਾਲ, ਜਿਹੜੇ ਹੱਥਾਂ ਨਾਲ ਕਦੇ ਸੰਗਤ ਵਿੱਚ ਜੂਠੇ ਭਾਂਡੇ ਮਾਂਜਦਾ ਲੰਗਰਾਂ 'ਚ, ਜਦੋਂ ਪਤਾ ਲੱਗਾ ਪੰਥ 'ਤੇ ਭੀੜ ਬਣੀ, ਉਸੇ ਹੱਥ ਦੇ ਵਿੱਚ ਹੀ ਸ਼ਮਸ਼ੀਰ ਆ। ਫਿਰ ਜਿਹੜੇ ਹੱਥਾਂ ਨਾਲ ਬਾਣੀ ਲਿਖੀ, ਉਹਨਾਂ ਹੱਥਾਂ 'ਚ ਹੀ ਖੰਡਾ, ਜਿਹੜੇ ਹੱਥਾਂ ਨਾਲ ਪੋਥੀਆਂ ਲਿਖੀਆਂ ਅਤੇ ਪੋਥੀਆਂ ਪੜ੍ਹੀਆਂ, ਅਤੇ ਜਿਹੜੇ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ, ਪ੍ਰਕਾਸ਼ ਕੀਤਾ, ਸੁਖ ਆਸਣ ਕੀਤਾ, ਜਿਹੜੇ ਹੱਥਾਂ ਵਿੱਚ ਬਾਣੀ ਦਾ ਗੁਟਕਾ ਨਿਤਨੇਮ ਕਰਨ ਵਾਸਤੇ, ਜਦੋਂ ਪਤਾ ਲੱਗਾ ਪੰਥ ਦੇ ਉੱਤੇ, ਕੌਮ ਦੇ ਉੱਤੇ ਭੀੜ ਬਣੀ ਆ, ਉਸੇ ਹੱਥ ਦੇ ਵਿੱਚ ਫਿਰ ਸ਼ਮਸ਼ੀਰ ਆ। ਭਾਵ ਹੱਥ ਉਹ ਹੀ ਨੇ, ਬੰਦਗੀ ਭਗਤੀ ਨਾਮ ਸਿਮਰਨ ਤੇ ਸੇਵਾ ਵਿੱਚ ਜੁੜਦੇ ਆ ਤੇ ਸ਼ਾਂਤ ਰਸ ਚ ਆ। ਜਦੋਂ ਕੌਮ ਦੀ ਰੱਖਿਆ ਕਰਨੀ, ਗੁਰੂ ਗ੍ਰੰਥ ਗੁਰੂ ਪੰਥ ਵਾਸਤੇ ਜੂਝਣਾ, ਉਸੇ ਹੱਥ ਦੇ ਵਿੱਚ ਸ਼ਮਸ਼ੀਰ ਆ ਤੇ ਸ਼ਸਤਰ ਆ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਦਲੀਲ ਦਿੱਤੀ ਕਿ ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖਾਂ ਦੀ ਵੀ ਇਹੋ ਹੀ ਨਿਸ਼ਾਨੀ ਹੈ ਕਿ ਸਾਧ ਸੰਗਤ ਭਾਵੇਂ ਗੁਰਮੁਖ ਕਿਸੇ ਵੀ ਹਾਲਤ ਕਿਸੇ ਵੀ ਅਵਸਥਾ ਵਿੱਚ ਹੋਣ, ਗੁਰਸਿੱਖ ਜੀਵਨ ਦੇ ਕਿਸੇ ਪੜਾਅ ਤੇ ਵੀ ਵਿਚਰ ਰਹੇ ਹੋਣ, ਪਰਉਪਕਾਰ ਹੀ ਕਰਦੇ ਹਨ, ਭਲਾ ਹੀ ਕਰਦੇ ਹਨ। ਭਾਵ ਧਰਮ ਵਾਸਤੇ ਹੀ ਜੂਝਣਾ, ਧਰਮ ਵਾਸਤੇ ਹੀ ਲੜਨਾ, ਸੱਚ ਨੂੰ ਕਾਇਮ ਰੱਖਣ ਵਾਸਤੇ ਆਪਣੀ ਜਿੰਦ ਤੱਕ ਵੀ ਕੁਰਬਾਨ ਕਰ ਦੇਣੀ, ਪਰ ਕਦਮ ਪਿਛਾਂ ਨਹੀਂ ਹਟਾਉਣਾ, ਗੁਰੂ ਤੋਂ ਬੇਮੁੱਖ ਨਹੀਂ ਹੋਣਾ। ਇਹ ਗੁਰਸਿੱਖਾਂ ਦਾ ਜੀਵਨ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜ਼ਿੰਦਗੀ ਜੀਣ ਦੀ ਜਾਚ ਦੱਸੀ ਹੈ। ਆਹ ਹੈ ਗੁਰਮਤ ਦੀ ਮਰਿਆਦਾ, ਆਹ ਹੈ ਗੁਰੂ ਦੀ ਸਿੱਖੀ ਜਿਹੜੀ ਜੀਵਨ ਦੇ ਵਿੱਚ ਕਮਾਉਣੀ ਹੈ।